Thank you. ਕਾਰੋਬਾਰ ਸੰਕੋਚ ਰਹੇ ਆ ਗੁਰੂ ਦਰਬਾਰ ਪਹੁੰਚਿਆ ਜਿਵੇਂ ਮੈਂ ਹਮੇਸ਼ਾ ਹੀ ਬੇਨਤੀ ਕਰਦਾ ਕਿ ਉੱਪਰ ਕੋਈ ਖੇਲ ਚੱਲ ਰਹੀ ਹੈ ਸਾਡੀ ਨਿਗਾਹ ਤੋਂ ਉੱਪਰਲੇ ਪਾਸੇ ਜਿੱਥੇ ਅਸੀਂ ਨਹੀਂ ਪਹੁੰਚ ਸਕਦੇ ਉੱਥੇ ਜੀਵਾਂ ਦੀ ਜੋ ਕਰਨੀ ਕਮਾਈ ਹੈ ਉਹਦਾ ਫਲ ਭੁਗਤਾਇਆ ਜਾਂਦਾ ਜਿਨ੍ਹਾਂ ਦੇ ਉੱਤਮ ਕਰਮ ਕਰੇ ਹੋਏ ਹੁੰਦੇ ਨੇ ਉੱਚੇ ਕਰਮ ਹੁੰਦੇ ਨੇ ਸਭ ਤੋਂ ਉੱਚੇ ਉਹਨੂੰ ਦੋ ਚੀਜ਼ਾਂ ਮਿਲ ਜਾਂਦੀਆਂ ਇੱਕ ਸਾਧੂ ਦੀ ਸੰਗਤ ਇੱਕ ਹਰੀ ਦਾ ਜਸ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਕਉ ਨਾਨਕ ਤਿਸ ਪਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣ ਆਵਾਜ਼ ਠੀਕ ਕਰੋ ਸੋ ਆਪਾਂ ਜੋ ਗੁਰੂ ਹਜ਼ੂਰ ਬੈਠਦੇ ਹਾਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਇਹ ਉਹਦੀ ਕਿਰਪਾ ਹੈ ਬਹੁਤ ਵੱਡੀ ਸਾਡੇ 'ਤੇ ਹਫ਼ਤੇ ਬਾਅਦ ਇਕੱਠੇ ਹੁੰਦੇ ਹਾਂ ਗੁਰਦੁਆਰੇ ਸਾਹਿਬ ਇਕੱਠੇ ਹੁੰਦੇ ਹਾਂ ਗੁਰਮੁਖ ਦੀਆਂ ਵਿਚਾਰਾਂ ਸੋਚਦੇ ਹਾਂ ਜੇ ਕੋਈ ਕਹੇ ਮੈਨੂੰ ਤਾਂ ਪਤਾ ਨਹੀਂ ਲੱਗਦਾ ਮੇਰੇ 'ਤੇ ਕੋਈ ਅਸਰ ਹੋਇਆ ਉਹ ਕਿਸੇ ਹੋਰ ਨੂੰ ਪੁੱਛ ਕੇ ਦੇਖੋ ਜਿਹਨੂੰ ਮਿਲਿਆ ਨੂੰ ਤੁਹਾਨੂੰ 5-7 ਸਾਲ ਹੋ ਗਏ ਉਹਨਾਂ ਨੂੰ ਪੁੱਛੋ ਉਹ ਕਹਿਣਗੇ ਤੂੰ ਤਾਂ ਬਿਲਕੁਲ ਹੀ ਬਦਲ ਗਿਆ ਐਸੀ ਬਾਤ ਨਹੀਂ ਹੈ ਜਿੱਥੇ ਤੱਕ ਮੇਰੇ ਮਨ ਵਿੱਚ ਆਇਆ ਹੋਈ ਹੈ ਕਿ ਜਿਹੜੀ ਸੰਗਤ ਇੱਥੇ ਇਕੱਠੀ ਹੋ ਰਹੀ ਹੈ ਨਾ ਹਫ਼ਤੇ ਬਾਅਦ ਉਹ ਬੜੇ ਐਡਵਾਂਸਡ ਕਿਸਮ ਦੇ ਜਿਗਿਆਸੂ ਨੇ ਛੋਟੀ ਛੋਟੀਆਂ ਕਹਾਣੀਆਂ ਸੁਣ ਕੇ ਨਹੀਂ ਬਸੀਜਦੇ ਉਹਨਾਂ ਨੂੰ ਕੋਈ ਗਹਿਰਾ ਸਿਧਾਂਤ ਚਾਹੀਦਾ ਹਰ ਵਾਰੀ ਜਿਸ ਨੂੰ ਉਹ ਵਿਚਾਰ ਆਪਣੇ ਜੀਵਨ ਦੇ ਵਿੱਚ ਅਪਣਾਉਣ ਅਤੇ ਫਿਰ ਜੋ ਗੁਰੂ ਮਹਾਰਾਜ ਦਾ ਦੱਸਿਆ ਹੋਇਆ ਰਸਤਾ ਉੱਤੇ ਚੱਲ ਕੇ ਆਪਣੇ ਮੰਜ਼ਲੇ ਮਕਸੂਦ ਨੂੰ ਪਹੁੰਚੋ ਸੋ ਇਹ ਸ਼ਬਦ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ ਮੈਂ ਨਹੀਂ ਪਰ ਸਭ ਕੁਛ ਤੇਰਾ ਜੇ ਇੰਨੀ ਉਹ ਗੱਲ ਸਮਝ ਆ ਜਾਵੇ ਨਾ ਐਨੀ ਇੱਕੋ ਹੀ ਆਈ ਜਿਹੜੀ ਮੈਂ ਬੋਲਿਆ ਜੇ ਕੋਈ ਇਹਦੇ 'ਚ ਕਹਿੰਦੇ ਸਮਝਣ ਦੀ ਕੀ ਲੋੜ ਹੈ ਜੀ ਉਹ ਸਮਝੇ ਨਹੀਂ ਆਉਂਦਾ ਲੋੜ ਤਾਂ ਹੀ ਹੈ ਨਹੀਂ ਆਉਂਦਾ ਸਮਝ ਵਿੱਚ ਉਹ ਇਹ ਹੈ ਕਿ ਜਿਸ ਤਰ੍ਹਾਂ ਦੇ ਨਾਲ ਇੱਕ ਮਿਸਾਲ ਦਿੰਦੇ ਨੇ ਕਿ ਕੌਰਵਾਂ ਦੇ ਬੱਚੇ ਅਤੇ ਪਾਂਡਵਾਂ ਜਿਹੜੇ ਸੀਗੇ ਇਹ ਸਕੂਲ ਵਿੱਚ ਇਕੱਠੇ ਪੜ੍ਹਨ ਲੱਗ ਦਿੱਤੇ ਗਏ ਬੱਚੇ ਪੜ੍ਹਦੇ ਨੇ ਅਤੇ ਉਹਨਾਂ ਦੇ ਪਿਤਾ ਪੁੱਛਦੇ ਨੇ ਵੀ ਕਿੰਨਾ ਉਹ ਚੱਲ ਪਏ ਪੜ੍ਹਾਈ 'ਚ ਉਹ ਦੱਸਦੇ ਨੇ ਵੀ ਬਾਕੀ ਤਾਂ ਬਹੁਤ ਤੇਜ਼ ਚੱਲ ਰਹੇ ਨੇ ਜਿਹੜਾ ਦਿਸਦੇ ਰਹੇ ਗੱਲਾਂ ਬਾਤਾਂ ਤੁਰਨ ਫਿਰਨ ਦੇਖਣ ਪਰਖਣ ਦੇ ਵਿੱਚ ਬੜਾ ਸੁਚੇਤ ਲੱਗਦਾ ਪਰ ਪੜ੍ਹਾਈ ਦੇ ਵਿੱਚ ਜਮਾਂ ਹੀ ਮੱਧਮ ਹੈ ਕਨਿਸ਼ਟ ਹੈ ਤੀਸਰੇ ਦਰਜੇ ਤੋਂ ਵੀ ਹੇਠਾਂ ਹੈ ਕਹਿ ਲੈ ਕੇ ਪੜ੍ਹਦਾ ਹੀ ਨਹੀਂ ਹੈ ਉਹਨਾਂ ਨੇ ਪਹਿਲੀ ਪੁਸਤਕ ਵੀ ਪੜ੍ਹ ਲਈ ਇਹ ਭਰਾਵੇਂ ਅੱਖਰਾਂ 'ਤੇ ਹੀ ਬੈਠਾ ਬੜਾ ਅਸੀਂ ਸਮਝਾਉਂਦੇ ਹਾਂ ਕਹਿੰਦਾ ਮੇਰੇ ਨਹੀਂ ਯਾਦ ਪੜ੍ਹ ਦਿੰਦਾ ਕਹਿੰਦਾ ਮੇਰੇ ਨਹੀਂ ਯਾਦ ਮੈਂ ਤਕਾਂ ਤਾਂ ਤੂੰ ਜੇ ਮੇਰੇ ਪਹਿਲਾਂ ਯਾਦ ਹੋ ਮਹਾਂਪੁਰਸ਼ਾਂ ਦੀਆਂ ਗੱਲਾਂ ਵੱਡੇ ਪੁਰਸ਼ਾਂ ਦੀਆਂ ਬਹੁਤ ਵੱਡੀਆਂ ਹੁੰਦੀਆਂ ਚਾਨਣ ਮਨਾਰਾ ਹੁੰਦੀਆਂ ਇੱਕ ਇੱਕ ਵਚਨ ਉਸਨੇ ਆ ਕੇ ਕਿਹਾ ਵੀ ਬੇਟਾ ਤੂੰ ਪੜ੍ਹਦਾ ਨਹੀਂ ਬਾਕੀ ਸਾਰੇ ਪੜ੍ਹ ਗਏ ਕਹਿੰਦਾ ਪਿਤਾ ਜੀ ਮੇਰੇ ਯਾਦ ਨਹੀਂ ਹੁੰਦਾ ਕਹਿੰਦੇ ਪੜ੍ਹਦਾ ਉਹ ਮਿੰਟਾਂ ਜੀ ਪੜ੍ਹ ਦਿੱਤਾ ਉੱਥੇ ਆ ਗਿਆ ਸੀ ਕ੍ਰੋਧ ਮਾਸਟਰ। ਕਹਿੰਦਾ ਅੱਗੇ ਚੱਲ, ਕਹਿੰਦਾ ਮੇਰੇ ਯਾਦ ਨਹੀਂ ਹੋਈ। ਕਹਿੰਦਾ ਤੂੰ ਪੜ੍ਹਦਾ ਤਾਂ ਹੈ, ਕਹਿੰਦਾ ਪਰ ਮੇਰੇ ਯਾਦ ਨਹੀਂ ਹੈ। ਐਸਾ ਲਿਖਿਆ ਮਿਲਦਾ ਹੈ ਮਹਾਂਪੁਰਸ਼ਾਂ ਦੇ ਬਚਨਾਂ ਤੋਂ ਵੀ, ਐਸਾ ਸੁਣੀਦਾ ਹੈ ਵੀ ਉਹਨੇ ਇੱਕ ਚਪੇੜ ਮਾਰੀ ਮੂੰਹ ਤੇ। ਚੱਲਦਾ ਹੈ ਕਿ ਨਹੀਂ? ਕਹਿੰਦੇ ਹਾਂ। ਹੁਣ ਮੈਨੂੰ ਦੋ ਸਮਝੇ। ਕਹਿੰਦੇ ਪਹਿਲਾਂ ਕਿਉਂ ਨਹੀਂ ਸੀ ਚੱਲਦਾ? ਕਹਿੰਦਾ ਮੇਰੀ ਯਾਦ ਨਹੀਂ ਸੀ। ਹੁਣ ਜਦ ਤੁਸੀਂ ਮੈਨੂੰ ਮਾਰਿਆ, ਮੈਂ ਅੰਦਰ ਤੋੜ ਗਹਿਰਾ ਦੇਖਿਆ ਜਿਸਦਾ ਮੈਂ ਅਭਿਆਸ ਕਰਦਾ ਸੀ, ਗੁੱਸਾ ਨਹੀਂ ਕਰਨਾ, ਗੁੱਸਾ ਨਹੀਂ ਕਰਨਾ, ਕ੍ਰੋਧ ਮਤ ਕਰੋ, ਕ੍ਰੋਧ ਮਤ ਕਰੋ। ਅੱਖਰਾਂ ਦੀ ਪੜ੍ਹਾਈ ਨੂੰ ਮੈਂ ਪੜ੍ਹਾਈ ਨਹੀਂ ਗਿਣਦਾ, ਮੈਂ ਤਾਂ ਅੰਦਰ ਦੇਖਦਾ ਸੀ। ਮੇਰੇ ਤੋਰ ਅੰਦਰ ਇਹ ਵਸੀ ਹੋਈ ਗੱਲ ਹੈ ਵੀ ਕ੍ਰੋਧ ਨਹੀਂ ਕਰਨਾ। ਸੋ ਤੁਸੀਂ ਹੁਣ ਥੱਪੜ ਮਾਰਿਆ, ਮੈਨੂੰ ਲੇਸ਼ ਮਾਤਰ ਵੀ ਕ੍ਰੋਧ ਨਹੀਂ ਹੋਇਆ, ਬਿਲਕੁਲ ਨਹੀਂ ਹੋਇਆ। ਇਸ ਕਰਕੇ ਮੇਰੇ ਯਾਦ ਹੋ ਗਿਆ। ਜੇ ਹੋ ਜਾਂਦਾ ਤਾਂ ਮੈਂ ਕਹਿੰਦਾ ਅਜੇ ਮੇਰੇ ਯਾਦ ਨਹੀਂ ਹੈ। ਫਿਰ ਮੈਂ ਸੁਣਾਉਂ ਤੁਹਾਨੂੰ, ਫਿਰ ਤੁਸੀਂ ਇਸੇ ਤਰ੍ਹਾਂ ਮੇਰੇ ਮਾਰਦੇ ਥੱਪੜ। ਜੇ ਮੈਨੂੰ ਬਿਲਕੁਲ ਹੀ ਨਾ ਆਉਂਦਾ, ਮੈਂ ਫਿਰ ਕਹਿਣਾ ਸੀ ਵੀ ਮੇਰੇ ਯਾਦ ਹੋ ਗਿਆ, ਹੁਣ ਅੱਜ ਮੈਨੂੰ ਕੋਈ ਨਹੀਂ ਆਇਆ ਭੋਰਾ ਜਿੰਨਾ ਵੀ। ਸੋ ਇਹ ਇੱਕ ਬਾਤ ਹੈ, ਬੜੀ ਛੋਟੀ ਜਿਹੀ ਗੱਲ ਹੈ। ਕ੍ਰੋਧ ਮਤ ਕਰੋ। ਵੀ ਉਹਨੂੰ ਕ੍ਰੋਧ ਨਾ ਆਇਆ, ਉਹ ਪੜ੍ਹਦਾ ਸੀ। ਸੋ ਮਹਾਰਾਜ ਕਹਿੰਦੇ ਨੇ ਇੱਕ ਬਹੁਤ ਸੋਹਣਾ ਬਚਨ ਕਹਿ ਰਹੇ ਨੇ, ਕਹਿੰਦੇ ਪੜ੍ਹਿਆ ਨਹੀਂ ਭੇਦ ਬੁੱਝਿਆ ਪਾਲਣ। ਪੜ੍ਹਿਆ ਤਾਂ ਨਹੀਂ ਗੱਲ ਪਤਾ ਲੱਗਦਾ, ਚਾਹੇ ਜਿੰਨਾ ਜੀ ਕਰਦਾ ਪੜ੍ਹ ਲੈ। ਮਹਾਰਾਜ ਨੇ ਬੜਾ ਹੀ ਸੋਹਣਾ ਇਹਦੇ ਬਾਰੇ ਫਰਮਾਨ ਕਰਿਆ ਕਿ ਪੜ੍ਹਨਾ ਜਿਹੜਾ ਹੈ, ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਸੰਸਾਰ ਦੀਆਂ ਗੱਲਾਂ ਨੇ, ਅਸਲੀ ਜੋ ਬਾਤ ਹੈ ਉਹ ਹੋਰ ਹੈ। ਜਿਸ ਦੇ ਬਾਰੇ ਅਸੀਂ ਇਕੱਠੇ ਹੁੰਦੇ ਹਾਂ, ਗੱਲ ਸਮਝਦੇ ਹਾਂ, ਉਹ ਨਹੀਂ ਪਤਾ ਲੱਗਦਾ ਪੜ੍ਹਿਆ ਤੇ, ਚਾਹੇ ਕਿੰਨੇ ਹੀ ਪੜ੍ਹ ਲੈ, ਲਾਇਬ੍ਰੇਰੀਆਂ ਪੜ੍ਹ ਲੈ, ਐਸਾ ਫਰਮਾਨ ਹੈ।
Thank you.
ਸਭ ਕੁਛ ਤੇਰਾ, ਸਾਰੇ ਹੀ ਪੜ੍ਹਦੇ ਨੇ, ਪਾਠੀ ਵੀ ਪੜ੍ਹਦੇ ਨੇ, ਖੰਡ ਪਾਠੀ ਵੀ ਪੜ੍ਹਦੇ ਨੇ, ਕਥਾਕਾਰ ਵੀ ਪੜ੍ਹਦੇ ਨੇ, ਗਾਉਣ ਵਾਲੇ ਵੀ ਪੜ੍ਹਦੇ ਨੇ, ਕੀਰਤਨ ਵਾਲੇ ਪੜ੍ਹਦੇ ਨੇ, ਵਿਆਖਿਆ ਕਰਨ ਵਾਲੇ ਵਿਆਖਿਆ ਵੀ ਕਰਦੇ ਨੇ, ਪਰ ਮਾਨ ਕਹਿੰਦੇ ਉਹਦਾ ਤੈਨੂੰ ਪਤਾ ਨਹੀਂ ਲੱਗਣਾ, ਬੁੱਝ ਨਹੀਂ ਸਕਣੀ ਇਹ ਗੱਲ ਇੱਕ ਲਾਈਨ ਦੇ ਵਿੱਚ ਕੀ ਕਿਹਾ ਸੀ, ਜੇ ਬੁੱਝ ਲਓ ਪਿਛਲੇ ਮੈਂ ਕੱਲ ਪਰਸੋਂ ਪਟਵਾਰਾ ਸਾਹਿਬ ਇੱਕ ਗੱਲ ਕਹੀ ਸੀ ਵੀ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਇੱਥੋਂ ਸਿੱਖੀ ਦਾ ਸਟਾਰਟ ਹੁੰਦਾ, ਸਮਝਿਆ ਕਰੋ। ਜੇ ਕਹਿੰਦੇ ਵੀ ਜਪਜੀ ਸਾਹਿਬ ਪੜ੍ਹੋ, ਉਹਦੇ ਜੇ ਹੁੰਦਾ ਵੀ ਕਦੇ ਨਾ ਕਦੇ ਤਾਂ ਸੋਚੂਗਾ ਇਹ ਵੀ ਹੈ ਕੀ ਮਾਮਲਾ, ਜਪਜੀ ਸਾਹਿਬ ਨੂੰ ਸਮਝਾਉਣ ਵਾਸਤੇ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਸਾਰਾ ਹੀ, ਗੁਰੂ ਗ੍ਰੰਥ ਸਾਹਿਬ ਸਾਰਾ ਹੀ ਸਮਝਾਉਣ ਵਾਸਤੇ ਹੈਗਾ ਆ ਸੱਚ ਜੁਗਾ ਸੱਚ, ਇਹ ਸਮਝ ਆ ਗਿਆ ਕਿਉਂ ਕਾਰ ਸਮਝ ਆ ਜਾਏਗਾ, ਪਰ ਇਹ ਨਹੀਂ ਆਉਂਦਾ ਆਦਮੀ ਸਾਰੀ ਜ਼ਿੰਦਗੀ ਪੜ੍ਹੀ ਜਾਂਦਾ, ਪੜ੍ਹੀ ਤਾਂ ਜਾਂਦਾ ਹੈ, ਬੁੱਧੀ ਮੰਡਲ 'ਚ ਗੱਲ ਜਾਈ ਵੀ ਜਾਂਦੀ ਹੈ, ਲੇਕਿਨ ਅਨੁਭਵ ਨੂੰ ਟੱਚ ਨਹੀਂ ਇਹ ਚੀਜ਼ਾਂ ਕਰਦੀਆਂ। ਜੇ ਅਨੁਭਵ ਨੂੰ ਟੱਚ ਕਰ ਜਾਣ ਫਿਰ ਗਿਆਨ ਹੋਣ ਨੂੰ ਕੋਈ ਦੇਰ ਨਹੀਂ ਲੱਗਦੀ, ਪਿਛਲੇ ਬਹੁਤ ਤਪ ਤਪੱਸਿਆ ਕੀਤੀ ਹੋਵੇ ਤਾਂ ਸਭ ਤਾਂ ਇਹ ਗੱਲ ਫੜੀ ਜਾਂਦੀ ਹੈ, ਨਹੀਂ ਫੜਨੀ ਹੁੰਦੀ। ਕਾਫੀ ਟਾਈਮ ਹੈ ਇਸੇ ਦੇ ਉੱਤੇ ਗੱਲਬਾਤ ਕਰੇ, ਤੇਰੀ ਆਵਾਜ਼ ਅੱਜ ਕੱਲ੍ਹ ਤਾਂ ਗੂੰਜ ਹੀ ਨਹੀਂ ਹੈ ਇਹਦੇ 'ਚ, ਜਾਂ ਤਾਂ ਉਹ ਫਿੱਟ ਨਹੀਂ ਹੈਗੇ ਜਾਂ ਇੱਧਰ ਨੁਕਸਾਨ ਹੈ ਕੋਈ ਇਹਨਾਂ 'ਚ। ਸੋ ਇਹ ਗੱਲ ਤੁਸੀਂ ਸਾਰੇ ਹੀ ਸਮਝਦਾਰ ਬੈਠੇ ਹੋ, ਜੇ ਤਰੱਕੀ ਕਰਨੀ ਹੈ ਤਾਂ ਸਿੱਖੀ ਦਾ ਜਿਹੜਾ ਦੋ ਲਾਈਨਾਂ ਨੇ ਪਹਿਲੀਆਂ ਹੀ, ਇਹਦੇ ਸਿਧਾਂਤ ਨੂੰ ਸਮਝ ਲਓ। ਜੇ ਤੁਹਾਨੂੰ ਕੋਈ ਕਹਿੰਦਾ ਵੀ ਤੁਹਾਡਾ ਅੰਤਮ ਗੋਲ ਕੀ ਹੈ, ਗੁਰੂ ਮਹਾਰਾਜ ਨੇ ਤਾਂ ਛੁਪਾ ਕੇ ਹੀ ਨਹੀਂ ਰੱਖਿਆ ਸਾਡਾ ਅੰਤਮ ਗੋਲ ਹੈ ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਉਸੇ ਵੀ ਸੱਚ। ਹੁਣ ਇਹ ਸਮਝ ਕਿਵੇਂ ਆ ਵੀ ਜੇ ਤਾਂ ਟੀਚਰ ਲੈਸਨ ਦਿੰਦਾ ਉਸ ਤਰ੍ਹਾਂ ਤਾਂ ਆਉਂਦਾ ਨਹੀਂ ਹੈ, ਇਹ ਬੁੱਧੀ ਮੰਡਲ 'ਚ ਰਹਿ ਜਾਂਦਾ, ਇਹਦਾ ਕੋਈ ਅਸਰ ਨਹੀਂ ਹੁੰਦਾ। ਇਹਦੇ ਨਾਲ ਤਾਂ ਇੱਕ ਗਾਲ ਕੱਢ ਦਿਓ ਕਿਸੇ ਨੂੰ ਹਜ਼ਾਰ ਗੁਣਾ ਜ਼ਿਆਦਾ ਅਸਰ ਹੋ ਜਾਂਦਾ, ਇਹਦਾ ਅਸਰ ਨਹੀਂ ਹੁੰਦਾ, ਕਿਉਂਕਿ ਇਹ ਬੁੱਝਣ ਨਾਲ ਤਲਕ ਰੱਖਦੀ ਹੈ, ਸਮਝਣ ਨਾਲ ਨਹੀਂ ਰੱਖਦੀ। ਬਿਨ ਬਗੈਰ ਬੁੱਝੇ ਤਾਂ ਗੱਲ ਆਉਂਦੀ, ਸ਼ੁੱਧ 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 ਦੇ ਵਿੱਚ ਜਾਣ ਦੀ ਇਹ ਬਾਤ ਹੈ। ਅਜਾ ਮਨ ਕੋ ਅੰਤਕਾਲ ਮੇਂ ਨਾਰਾਇਣ ਸ਼ੁੱਧ ਆਈ, ਉਹਨੂੰ ਸ਼ੁੱਧ ਆਈ ਸੀ, ਬੁੱਧ ਨਹੀਂ ਆਈ ਸੀ। ਛੋਟੇ ਛੋਟੇ ਅੱਖਰ ਨੇ, ਇਹਨਾਂ ਦਾ ਫਰਕ ਦੇਖਿਆ ਕਰੋ ਵੀ ਐ ਕਿਉਂ ਨਾ ਲਿਖਿਆ ਬੁੱਧ ਆਈ, ਉਹ ਸੁੱਧ ਆ ਗਈ। ਸੁੱਧ ਕੋਈ ਅੰਦਰਲੀ ਵਸਤਾ ਗਹਿਰੀ ਜਿੱਥੇ ਪੂਰੀ ਤਰ੍ਹਾਂ ਨਾਲ ਗੱਲ ਜਾਣੀ ਜਾਂਦੀ ਹੈ, ਕੋਈ ਭਰਮ ਨਹੀਂ ਰਹਿੰਦਾ ਔਰ ਪੂਰੀ ਤਰ੍ਹਾਂ ਮੰਨ ਜਾਂਦੇ ਹਾਂ ਅਸੀਂ, ਮੰਨ ਕੇ ਉਹ ਗੱਲ ਜਿਹੜੀ ਹੈ ਉਹ ਸਾਡੇ 'ਤੇ ਅਸਰ ਕਰ ਜਾਂਦੀ। ਮਿਸਾਲ ਦੇ ਤੌਰ 'ਤੇ ਮਟਕ ਚਾਨਣਾ ਹੈ ਅਤੇ ਸਾਨੂੰ ਆਪਣੇ ਘਰ ਦੇ ਮੂਹਰੇ ਪਿਆ ਇੱਕ ਰੱਸਾ ਦੇਖਿਆ, ਦੇਖਣ ਨੂੰ ਮਿਲਿਆ, ਬਲ ਖਾਧੇ ਹੋਏ ਨੇ ਉਹਨੇ, ਇੱਕ ਸਿਰਾ ਉੱਪਰ ਨੂੰ ਉੱਠਿਆ ਹੋਇਆ, ਇੱਕ ਦਮ ਸਾਡੇ ਮਨ 'ਚ ਆ ਜਾਏਗਾ ਵੀ ਸੱਪ ਹੈ। ਸਾਰੀ ਰਾਤ ਜਿੰਨਾ ਚਿਰ ਹਨੇਰਾ ਡਰਦੇ ਹੀ ਰਹਾਂਗੇ, ਡਰਦੇ ਹੀ ਰਹਾਂਗੇ ਵੀ ਸੱਪ ਹੈ, ਦਰਵਾਜ਼ੇ ਦੇ ਮੂਹਰੇ ਪਿਆ। ਪਰ ਜਦ ਚਾਨਣਾ ਹੋਇਆ ਤਾਂ ਹੈਰਾਨ ਹੋ ਗਏ ਵੀ ਸੱਪ ਤਾਂ ਹੈ ਨਹੀਂ, ਇਹ ਤਾਂ ਰੱਸੀ ਪਈ ਸੀ। ਇਹ ਰੱਸੀ ਪਈ ਨੂੰ ਜਿਹੜਾ ਹੈਗਾ ਇਹਨੂੰ ਤਾਂ ਕਹਿੰਦੇ ਨੇ ਸੋਝਣਾ, ਸੁੱਧ ਆ ਗਈ। ਸੁੱਧ ਹੁੰਦਾ ਅਸਲੀਅਤ ਨੂੰ ਫੜ ਲੈਣਾ। ਪੰਚਾਲੀ ਕੋ ਰਾਜ ਸਮਾਂ ਮੈਂ ਨਾਰਾਇਣ ਸੁੱਧ ਆਈ, ਉਹਨੂੰ ਸੁੱਧ ਆ ਗਈ, ਰਾਮ ਨਾਮ ਸੁੱਧ ਆਈ। ਉਹ ਸੁੱਧ ਆਉਣ ਦੇ ਨਾਲ ਉਹ ਦੇਖ ਲਓ ਕਿਹਾ ਜਾ ਵਰਤਿਆ ਕੌਤਕ, ਕੱਪੜ ਕੋਟ ਸਾਰਿਆਂ ਥੱਕੇ ਦੂਧ ਨਾ ਪਾਰ ਫਿਰਾਂ ਦੀ, ਕੱਪੜਿਆਂ ਦਾ ਕਿਲਾ ਹੀ ਆ ਗਿਆ ਜਦ ਸੁੱਧ ਆ ਗਈ। ਨਹੀਂ ਸੁੱਧ ਆਏ ਤੇ ਬਿਨਾ ਨਹੀਂ, ਆਹੀ ਸਾਡੇ 'ਚ ਫਰਕ ਹੈ, ਸਾਨੂੰ ਸੁੱਧ ਨਹੀਂ ਆਉਂਦੀ, ਅਸੀਂ ਬੁੱਧੀ ਮੰਡਲ 'ਚੋਂ ਗੱਲਾਂ ਕਰਦੇ ਹਾਂ, ਉਹ ਗੱਲ ਚੱਲਿਆ ਨਹੀਂ ਕਰਦੀ। ਸੋ ਇਸੇ ਤਰ੍ਹਾਂ ਵਧਿਸ਼ਠਰ ਨੇ ਜਿਹੜਾ ਕਿਹਾ ਸੀ ਨਾ ਕ੍ਰੋਧ ਮਤ ਕਰੋ, ਉਹਨੇ ਸਿਰੇ ਤੱਕ ਇਸ ਗੱਲ ਦੀ ਸੋਝੀ ਪ੍ਰਾਪਤ ਕਰ ਲਈ, ਸੋਝੀ ਪ੍ਰਾਪਤ ਕਰਕੇ ਉਹ ਇਮਤਿਹਾਨ 'ਚ ਪਾਸ ਹੋ ਗਿਆ। ਹੁਣ ਇਹ ਜੇ ਸਾਨੂੰ ਸੁੱਧ ਆ ਜਾਵੇ ਨਾ, ਆਦਿ ਸੱਚ ਉਗਾ ਸੱਚ ਹੈ ਵੀ ਸੱਚ ਨਾਨਕ ਹੋ ਸੀ ਵੀ ਸੱਚ, ਉਹ ਅਸੀਂ ਪਾਸ ਕਰਕੇ ਜ਼ਿੰਦਗੀ ਦਾ ਮੰਤਵ ਸਾਡਾ ਤਾਂ ਹੋ ਗਿਆ। ਇਹ ਦੋ ਲਾਈਨਾਂ ਦੀ ਸੁੱਧ ਆਉਣ ਨਾਲ ਹੋਰ ਪੜ੍ਹਨ ਦੀ ਲੋੜ ਹੈ ਖਤਮ ਹੋ ਗਈ, ਬੁੱਝਣ ਨਾਲ। ਇਸ ਤਰ੍ਹਾਂ ਸਾਹਿਬ ਸਿੰਘ ਜੀ ਇਹਦੇ ਜਿਵੇਂ ਇਹ ਹੈ, ਮੈਂ ਨਹੀਂ ਪ੍ਰਭ ਸਭ ਕੁਛ ਤੇਰਾ, ਪੜ੍ਹਨ ਨੂੰ ਤਾਂ ਅਸੀਂ ਪੜ੍ਹ ਲੈਂਦੇ ਹਾਂ ਲੇਕਿਨ ਅਸੀਂ ਤਾਂ ਹੈਗੇ ਤੇਰਾ ਵੀ, ਅਸੀਂ ਤੈਨੂੰ ਤੈਨੂੰ ਦੇਣ ਨੂੰ ਤਿਆਰ ਨਹੀਂ। ਤਾਂ ਪੁੱਤਰ ਦਿੱਤਾ ਜੇ ਤੂੰ ਮੰਗੇ, ਅਸੀਂ ਬਿਲਕੁਲ ਨਹੀਂ ਤਿਆਰ, ਮਿੰਨਤਾਂ ਕਰਾਂਗੇ ਸੱਚੇ ਪਾਤਸ਼ਾਹ ਰਹਿਣ ਦੇ, ਤੂੰ ਮੰਨਦੇ ਨਹੀਂ ਵੀ ਤੇਰਾ। ਦਸ ਵਾਰ ਝੂਲੇ ਪਾਛੇ ਪਾਵੇ, ਇੱਕ ਵਕਤ ਕਾਰਨ ਵਿਖੋਟ ਕਵਾਵੇ, ਇੱਕ ਵੀ ਨਾ ਦੇ ਦਸ ਪੀਰ ਲੈ ਤਾਂ ਮੂੜਾ ਕੋਕਾ ਇੱਕ ਲੈ। ਇਹ ਗੱਲਾਂ ਜਿਹੜੀਆਂ ਮੈਂ ਬੇਨਤੀਆਂ ਕਰਦਾ ਨਾ, ਹੈ ਤਾਂ ਬਹੁਤ ਛੋਟੀਆਂ ਛੋਟੀਆਂ ਪਰ ਇਹਨਾਂ ਦਾ ਭਾਵ ਜਿਹੜਾ ਉਹ ਬਹੁਤ ਗਹਿਰਾ, ਵਸਦਾ ਕਿਹਦੇ ਹਿਰਦੇ 'ਚ, ਜਿਹੜਾ ਐਡਵਾਂਸਡ ਸਟੇਜ 'ਚ ਪਹੁੰਚ ਚੁੱਕਿਆ। ਦੂਸਰਿਆਂ ਨੂੰ ਅਰਥ ਤਾਂ ਸਮਝ 'ਚ ਆ ਜਾਏਗਾ ਲੇਕਿਨ ਅਸਲੀਅਤ ਦਾ ਨਹੀਂ ਪਤਾ ਲੱਗੇਗਾ ਬਿਲਕੁਲ। ਜਦ ਤੱਕ ਅਸਲੀਅਤ ਦਾ ਪਤਾ ਨਹੀਂ ਹੈ ਉਨੀ ਦੇਰ ਤੱਕ ਗੱਲ ਨਹੀਂ ਬਣਿਆ ਕਰਦੀ। ਸੋ ਇਹ ਆਉਂਦਾ ਕਿਵੇਂ ਹੈ? ਇਹ ਆਉਂਦਾ ਗੁਰੂ ਧਾਰਨ ਕਰਕੇ, ਗੁਰੂ ਦੇ ਉੱਤੇ ਪ੍ਰਤੀਤ ਕਰਕੇ। Thank you.